ਐਡਵੈਂਟਿਸਟ ਵਰਲਡ ਰੇਡੀਓ ਦੀ ਪੰਜਾਬੀ ਸਰਵਿਸ ਤੇ ਆਓ ਪ੍ਰੋਗਰਾਮ ਸੁਣਨੇ ਆ ਉਮੀਦ ਦੀ ਕਿਰਨ। ਸਾਥੀਓ, ਪ੍ਰੋਗਰਾਮ ਉਮੀਦ ਦੀ ਕਿਰਨ ਦੇ ਨਾਲ ਮੈਂ ਤੁਹਾਡੀ ਮੇਜ਼ਬਾਨ ਫਰਾ ਸਲੀਮ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। ਸਾਡੀ ਪੂਰੀ ਟੀਮ ਵੱਲੋਂ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਾਥੀਆਂ ਨੂੰ ਸਾਡਾ ਪਿਆਰ ਭਰਿਆ ਸਲਾਮ ਕਬੂਲ ਹੋਏ। ਸਾਥੀਓ, ਉਮੀਦ ਕਰਨੀ ਆ ਕਿ ਤੁਸੀਂ ਸਾਰੇ ਖੁਦਾ ਤਾਲਾ ਦੇ ਫਜ਼ਲੋ ਕਰਮ ਨਾਲ ਖੈਰੀਅਤ ਨਾਲ ਹੋ ਤੇ ਸਾਡੀ ਇਹ ਦੁਆ ਹੈ ਕਿ ਤੁਸੀਂ ਜਿੱਥੇ ਕਿਤੇ ਵੀ ਰਹੋ ਖੁਦਾਵੰਦ ਖੁਦਾ ਤੁਹਾਡੇ ਨਾਲ ਹੋਣ ਤੇ ਤੁਹਾਡੀ ਹਿਫਾਜ਼ਤ ਤੇ ਰਹਿਨਮਾਈ ਕਰਨ। ਸਾਥੀਓ, ਇਸ ਤੋਂ ਪਹਿਲਾਂ ਕਿ ਅੱਜ ਦੇ ਪ੍ਰੋਗਰਾਮ ਨੂੰ ਸ਼ੁਰੂ ਕੀਤਾ ਜਾਏ, ਆਓ ਪਹਿਲਾਂ ਪ੍ਰੋਗਰਾਮ ਦੀ ਤਫਸੀਲ ਸੁਣ ਲਵੋ। ਤਫਸੀਲ ਕੁਝ ਇਸ ਤਰ੍ਹਾਂ ਹੈ ਕਿ ਪ੍ਰੋਗਰਾਮ ਦਾ ਆਗਾਜ਼ ਮਾਮੂਲ ਦੇ ਮੁਤਾਬਿਕ ਇੱਕ ਰੂਹਾਨੀ ਗੀਤ ਨਾਲ ਕੀਤਾ ਜਾਏਗਾ ਤੇ ਗੀਤ ਦੇ ਬਾਅਦ ਬੱਚਿਆਂ ਦੇ ਲਈ ਬਾਈਬਲ ਮੁਕੱਦਸ ਚੋਂ ਬਾਈਬਲ ਕਹਾਣੀ ਪੇਸ਼ ਕੀਤੀ ਜਾਏਗੀ ਤੇ ਸਾਥੀਓ, ਪ੍ਰੋਗਰਾਮ ਦੇ ਆਖਿਰ 'ਚ ਖੁਦਾਵੰਦ ਦੇ ਖਾਦਮ ਅਜ਼ਮਤ ਇਮੈਨੁਅਲ ਖੁਦਾਵੰਦ ਦੇ ਅਲਾਹੀ ਪਾਕ ਕਲਾਮ ਚੋਂ ਪੈਗਾਮ ਪੇਸ਼ ਕਰਨਗੇ। ਆਓ ਸਾਥੀਓ, ਸਭ ਤੋਂ ਪਹਿਲਾਂ ਖੁਦਾਵੰਦ ਦੀ ਤਾਰੀਫ 'ਚ ਇਹ ਖੂਬਸੂਰਤ ਗੀਤ ਸੁਣਨੇ ਆ। ਪਿਆਰੇ ਬੱਚੋ, ਖੁਦਾਵੰਦ ਦੀ ਤਾਰੀਫ ਦੇ ਲਈ ਹੁਣੇ ਤੁਹਾਡੀ ਖਿਦਮਤ ਵਿੱਚ ਜਿਹੜਾ ਗੀਤ ਪੇਸ਼ ਕੀਤਾ ਗਿਆ, ਯਕੀਨਨ ਇਹ ਗੀਤ ਤੁਹਾਨੂੰ ਪਸੰਦ ਆਇਆ ਹੋਵੇਗਾ। ਹੁਣ ਵਕਤ ਹੈ ਕਿ ਬਾਈਬਲ ਕਹਾਣੀ ਤੁਹਾਡੀ ਖਿਦਮਤ ਵਿੱਚ ਪੇਸ਼ ਕੀਤੀ ਜਾਏ। ਸੋ ਬੱਚੋ, ਅੱਜ ਮੈਂ ਤੁਹਾਨੂੰ ਕਲਾਮੇ ਮੁਕੱਦਸ 'ਚੋਂ ਖੁਦਾਵੰਦ ਖੁਦਾ ਦੇ 10 ਹੁਕਮਾਂ 'ਚੋਂ ਚੌਥੇ ਹੁਕਮ ਦੇ ਬਾਰੇ ਦੱਸਾਂਗੀ। ਖੁਦਾਵੰਦ ਖੁਦਾ ਫਰਮਾਉਂਦੇ ਨੇ ਕਿ ਯਾਦ ਕਰਕੇ ਤੂੰ ਸਬਤ ਦਾ ਦਿਨ ਪਾਕ ਮੰਨੇ। 6 ਦਿਨ ਤੱਕ ਤੂੰ ਮਿਹਨਤ ਕਰਕੇ ਆਪਣਾ ਸਾਰਾ ਕੰਮ ਕਾਜ ਕਰੀ, ਲੇਕਿਨ 7ਵਾਂ ਦਿਨ ਖੁਦਾਵੰਦ ਤੇਰੇ ਖੁਦਾ ਦਾ ਸਬਤ ਏ। ਇਹਦੇ 'ਚ ਨਾ ਤੂੰ ਕੋਈ ਕੰਮ ਕਰੀਂ, ਨਾ ਤੇਰਾ ਬੇਟਾ, ਨਾ ਤੇਰੀ ਬੇਟੀ, ਨਾ ਤੇਰਾ ਗੁਲਾਮ, ਨਾ ਤੇਰੀ ਲੌਂਡੀ, ਤੇ ਨਾ ਤੇਰਾ ਚੁਪਾਇਆ, ਤੇ ਨਾ ਹੀ ਕੋਈ ਮੁਸਾਫਿਰ ਜੋ ਤੇਰੇ ਹਾਂ ਤੇਰੇ ਘਰ 'ਚ ਰਹਿਣ ਦੇ ਲਈ ਆਇਆ ਹੋਏ, ਕਿਉਂਕਿ ਖੁਦਾਵੰਦ ਨੇ 6 ਦਿਨ 'ਚ ਆਸਮਾਨ ਅਤੇ ਜ਼ਮੀਨ ਅਤੇ ਸਮੁੰਦਰ ਅਤੇ ਜੋ ਕੁਝ ਉਹਨਾਂ 'ਚ ਹੈ ਵੇ ਉਹ ਸਭ ਕੁਝ ਬਣਾਇਆ ਅਤੇ 7ਵੇਂ ਦਿਨ ਆਰਾਮ ਕੀਤਾ। ਇਸ ਲਈ ਖੁਦਾਵੰਦ ਨੇ ਸਬਤ ਦੇ ਦਿਨ ਨੂੰ ਬਰਕਤ ਦਿੱਤੀ ਅਤੇ ਉਹਨੂੰ ਮੁਕੱਦਸ ਠਹਿਰਾਇਆ। ਪਿਆਰੇ ਬੱਚੋ, ਇਸ ਹੁਕਮ 'ਚ ਖੁਦਾਵੰਦ ਖੁਦਾ ਨੇ ਆਪਣੇ ਲੋਕਾਂ ਨੂੰ ਇਹ ਫਰਮਾਇਆ ਹੈ ਕਿ ਹਫ਼ਤੇ ਦੇ ਹਰ ਦਿਨ 'ਚ ਉਹਨਾਂ ਨੂੰ ਕੰਮ ਕਰਨਾ ਚਾਹੀਦਾ ਹੈ। ਖੁਦਾਵੰਦ ਨੇ ਬੜੇ ਵਾਜ਼ਿਆ ਤੌਰ 'ਤੇ ਕਿਹਾ ਕਿ 6 ਦਿਨ ਤੱਕ ਤੂੰ ਮਿਹਨਤ ਕਰਕੇ ਆਪਣਾ ਸਾਰਾ ਕੰਮ ਕਾਜ ਕਰੇ, ਲੇਕਿਨ 7ਵਾਂ ਦਿਨ ਖੁਦਾਵੰਦ ਤੇਰੇ ਖੁਦਾ ਦਾ ਸਬਤ ਹੈ। ਖੁਦਾਵੰਦ ਨੇ ਇਹ ਵੀ ਵਾਜ਼ਿਆ ਕੀਤਾ ਹੈ ਕਿ ਸਬਤ ਕੋਈ ਨਵਾਂ ਨਹੀਂ, ਬਲਕਿ ਤਖਲੀਕ ਦੇ ਵੇਲੇ ਤੋਂ ਇਹਨੂੰ ਪਾਕ ਮੰਨਣ ਦਾ ਹੁਕਮ ਦਿੱਤਾ ਗਿਆ ਸੀ। ਕਲਾਮੇ ਮੁਕੱਦਸ 'ਚ ਇਹ ਲਿਖਿਆ ਹੈ, ਕਿਉਂਕਿ ਖੁਦਾਵੰਦ ਨੇ 6 ਦਿਨ 'ਚ ਆਸਮਾਨ ਅਤੇ ਜ਼ਮੀਨ ਅਤੇ ਸਮੁੰਦਰ ਅਤੇ ਜੋ ਕੁਝ ਉਹਨਾਂ 'ਚ ਹੈ ਵੇ ਸਭ ਕੁਝ ਬਣਾਇਆ ਅਤੇ 7ਵੇਂ ਦਿਨ ਆਰਾਮ ਕੀਤਾ। ਪਿਆਰੇ ਬੱਚੋ, ਇਸ ਹੁਕਮ 'ਚੋਂ ਸਾਨੂੰ ਇਹ ਪਤਾ ਚੱਲਦਾ ਹੈ ਕਿ ਸਾਨੂੰ 6 ਦਿਨ 'ਚ ਕੰਮ ਕਰਨ ਦੇ ਲਈ ਕਿਹਾ ਗਿਆ ਹੈ। ਇਹਨਾਂ ਦਿਨਾਂ 'ਚ ਅਸੀਂ ਆਪਣੀ ਰੋਜ਼ਮਰ੍ਹਾ ਦੀਆਂ ਜ਼ਰੂਰੀਅਤ ਅਤੇ ਉਹ ਕੰਮ ਕਰ ਸਕਦੇ ਹਾਂ ਜੋ ਸਾਨੂੰ ਕਰਨੇ ਚਾਹੀਦੇ ਨੇ, ਲੇਕਿਨ 7ਵਾਂ ਦਿਨ ਇਹਨਾਂ ਸਾਰਿਆਂ ਦਿਨਾਂ 'ਚੋਂ ਫਰਕ ਹੈ। ਇਹ ਦੂਸਰੇ ਦਿਨਾਂ ਦੀ ਤਰ੍ਹਾਂ ਕੋਈ ਆਮ ਦਿਨ ਨਹੀਂ। 7ਵਾਂ ਦਿਨ ਆਰਾਮ ਕਰਨ ਦੇ ਲਈ ਅਤੇ ਖੁਦਾ ਦੀ ਇਬਾਦਤ ਕਰਨ ਦੇ ਲਈ ਮੁਕਰਰ ਕੀਤਾ ਗਿਆ ਹੈ। ਖੁਦਾਵੰਦ ਨੇ ਸਬਤ ਦੇ ਦਿਨ ਨੂੰ ਬਰਕਤ ਦਿੱਤੀ ਅਤੇ ਇਹਨੂੰ ਮੁਕੱਦਸ ਠਹਿਰਾਇਆ ਹੈ। 6 ਦਿਨਾਂ 'ਚ ਤਖਲੀਕ ਦਾ ਕੰਮ ਕੀਤਾ ਅਤੇ 7ਵੇਂ ਦਿਨ ਆਰਾਮ ਕੀਤਾ। ਪਿਆਰੇ ਬੱਚੋ, ਅਸੀਂ ਵੇਖਦੇ ਹਾਂ ਕਿ ਖੁਦਾਵੰਦ ਨੇ ਆਪਣੇ ਚੌਥੇ ਹੁਕਮ ਨੂੰ ਇਸ ਤਰ੍ਹਾਂ ਸ਼ੁਰੂ ਕੀਤਾ ਕਿ ਯਾਦ ਕਰਕੇ ਤੂੰ ਸਬਤ ਦੇ ਦਿਨ ਨੂੰ ਪਾਕ ਮੰਨੀ। ਖੁਦਾਵੰਦ ਨੇ ਇਸ ਦਿਨ ਦਾ ਇੰਤਖਾਬ ਕੀਤਾ ਕਿ ਉਹਦੇ ਪੈਰੋਕਾਰ ਇਸ ਦਿਨ ਉਹਦੀ ਇਬਾਦਤ ਕਰਨ ਅਤੇ ਇਹਨੂੰ ਪਾਕ ਮੰਨਣ। ਪਿਆਰੇ ਬੱਚੋ, ਕਈ ਲੋਕ ਐਤਵਾਰ ਦੇ ਦਿਨ ਨੂੰ ਸਬਤ ਮੰਨਦੇ ਨੇ, ਜਦਕਿ ਇਹ ਗਲਤ ਹੈ। ਖੁਦਾਵੰਦ ਨੇ ਤੇ ਹਫ਼ਤੇ ਦੇ ਦਿਨ ਨੂੰ ਸਬਤ ਦਾ ਦਿਨ ਠਹਿਰਾਇਆ ਹੈ। ਇਸ ਲਈ ਸਾਨੂੰ ਇਹ ਚਾਹੀਦਾ ਹੈ ਕਿ ਅਸੀਂ ਹਫ਼ਤੇ ਦੇ ਦਿਨ ਨੂੰ ਹੀ ਸਬਤ ਮੰਨੀਏ ਅਤੇ ਇਸੇ ਦਿਨ ਹੀ ਖੁਦਾਵੰਦ ਖੁਦਾ ਦੀ ਇਬਾਦਤ ਕਰੀਏ। ਪਿਆਰੇ ਬੱਚੋ, ਖੁਦਾਵੰਦ ਨੇ ਜਿਸ ਦਿਨ ਦਾ ਇੰਤਖਾਬ ਕੀਤਾ ਹੈ ਉਹ ਐਤਵਾਰ ਦਾ ਦਿਨ ਨਹੀਂ, ਬਲਕਿ ਐਤਵਾਰ ਤੇ ਹਫ਼ਤੇ ਦਾ ਪਹਿਲਾ ਦਿਨ ਹੈ। ਖੁਦਾਵੰਦ ਖੁਦਾ ਨੇ 7ਵੇਂ ਦਿਨ ਦਾ, ਜਿਹੜਾ ਕਿ ਹਫ਼ਤੇ ਦਾ ਦਿਨ ਹੈ, ਇਸ ਦਿਨ ਨੂੰ ਮੁਕਰਰ ਠਹਿਰਾਇਆ ਹੈ ਅਤੇ ਇਹ ਕਿਹਾ ਹੈ ਕਿ ਇਸ ਦਿਨ ਨੂੰ ਹੀ ਪਾਕ ਮੰਨਿਆ ਜਾਏ। ਪਿਆਰੇ ਬੱਚੋ, ਯਾਦ ਰੱਖੋ ਕਿ ਜੋ ਲੋਕ ਸਬਤ ਦੇ ਦਿਨ ਗਿਰਜੇ ਜਾਂਦੇ ਨੇ, ਖੁਦਾਵੰਦ ਕੋਲੋਂ ਦੁਆ ਕਰਦੇ ਨੇ ਅਤੇ ਖੁਦਾਵੰਦ ਦੀ ਦਿੱਤੀ ਹੋਈ ਹਰ ਨਿਮਤ ਦਾ ਸ਼ੁਕਰ ਅਦਾ ਕਰਦੇ ਨੇ, ਖੁਦਾਵੰਦ ਉਹਨਾਂ ਲੋਕਾਂ ਨੂੰ ਆਪਣੀਆਂ ਬਹੁਤ ਸਾਰੀਆਂ ਬਰਕਤਾਂ ਦੇ ਨਾਲ ਨਵਾਜ਼ਦੇ ਨੇ। ਵੈਸੇ ਤਾਂ ਸਾਨੂੰ ਹਰ ਰੋਜ਼ ਦੁਆ ਕਰਨ ਦੀ ਜ਼ਰੂਰਤ ਹੈ, ਲੇਕਿਨ ਖੁਦਾਵੰਦ ਖੁਦਾ ਇਹ ਫਰਮਾਉਂਦੇ ਨੇ ਕਿ ਯਾਦ ਕਰਕੇ ਤੂੰ ਸਬਤ ਦਾ ਦਿਨ ਪਾਕ ਮੰਨੀ। ਪਿਆਰੇ ਬੱਚੋ, ਖੁਦਾਵੰਦ ਖੁਦਾ ਦੇ ਇਸ ਹੁਕਮ ਤੋਂ ਸਾਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਖੁਦਾਵੰਦ ਖੁਦਾ ਇਹ ਚਾਹੁੰਦੇ ਨੇ ਕਿ ਇਸ ਰੋਜ਼ ਅਸੀਂ ਹੋਰ ਕੋਈ ਕੰਮ ਨਾ ਕਰੀਏ, ਬਲਕਿ ਸਿਰਫ਼ ਤੇ ਸਿਰਫ਼ ਉਹਨਾਂ ਦੀ ਇਬਾਦਤ ਤੇ ਪ੍ਰਸਤਿਸ਼ ਕਰੀਏ ਤੇ ਇਸ ਦਿਨ ਆਰਾਮ ਕਰੀਏ। ਅਗਰ ਅਸੀਂ ਖੁਦਾਵੰਦ ਦੇ ਹੁਕਮਾਂ ਤੇ ਅਮਲ ਕਰਾਂਗੇ ਤੇ ਜੋ ਉਹਨਾਂ ਨੇ ਫਰਮਾਇਆ ਏ ਉਸੇ ਤਰ੍ਹਾਂ ਅਮਲ ਪੈਰਾ ਰਵਾਂਗੇ ਤੇ ਫਿਰ ਯਕੀਨਨ ਖੁਦਾਵੰਦ ਖੁਦਾ ਸਾਨੂੰ ਆਪਣੀਆਂ ਬਹੁਤ ਸਾਰੀਆਂ ਬਰਕਤਾਂ ਨਾਲ ਨਵਾਜ਼ਣਗੇ ਤੇ ਅਸੀਂ ਆਸਮਾਨੀ ਬਾਦਸ਼ਾਹ ਤੇ ਵਾਰਿਸ ਵੀ ਠਹਿਰਾਂਗੇ। ਸੋ ਬੱਚੋ, ਮੈਂ ਉਮੀਦ ਕਰਨੀ ਆ ਕਿ ਅੱਜ ਤੁਸੀਂ ਖੁਦਾਵੰਦ ਦੇ ਇਸ ਹੁਕਮ ਦੇ ਮੁਤਲਿਕ ਬੜੇ ਅੱਛੇ ਤਰੀਕੇ ਨਾਲ ਸਿੱਖਿਆ ਹੋਏਗਾ ਤੇ ਯਕੀਨਨ ਤੁਸੀਂ ਖੁਦਾਵੰਦ ਖੁਦਾ ਦੇ ਇਸ ਹੁਕਮ ਤੇ ਅਮਲ ਕਰੋਗੇ ਤੇ ਖੁਦਾਵੰਦ ਖੁਦਾ ਕੋਲੋਂ ਬਹੁਤ ਸਾਰੀਆਂ ਬਰਕਤਾਂ ਹਾਸਿਲ ਕਰ ਸਕੋਗੇ। ਆਓ ਸਾਥੀਓ, ਹੁਣ ਖੁਦਾਵੰਦ ਦੀ ਤਾਰੀਫ ਦੇ ਲਈ ਇੱਕ ਖੂਬਸੂਰਤ ਗੀਤ ਸੁਣਨੇ ਆ। रोजाना एडवेंटिस्ट वर्ल्ड रेडियो 24 घंटे का प्रोग्राम जनूबी एशिया के लिए पंजाबी, उर्दू, अंग्रेजी, सिंधी ते दूजियां बहुत सारिया जुबानों विच नशर करता है। सेहत, मतवाजन खुराक, तालीम, खानदानी जिंदगी ते बाइबल मुकद्दस नूं समझन दे लई एडवेंटिस्ट वर्ल्ड रेडियो जरूर सुनो। साड़ी पंजाबी सर्विस का पता लिख लवो। इनचार्ज प्रोग्राम उम्मीद दी किरण, पोस्ट बॉक्स नंबर 32, लाहौर, पाकिस्तान। एडवेंटिस्ट वर्ल्ड रेडियो वालों प्रोग्राम उम्मीद दी किरण नशर किया जा रहा है। हुण वेला है कि असी खुदा दे पाक कलाम चों पैगाम सुनीए। ते अज तुहाडे लई पैगाम खुदा दे खादम अजमत इमैनुअल पेश करनगे। ते आओ अपने दिलां नूं तैयार करिए ते खुदा दे कलाम नूं सुनीए।
ਇਸ ਮਸੀਹ ਦੇ ਨਾਮ ਵਿੱਚ ਸਾਰੇ ਸਾਥੀਆਂ ਨੂੰ ਸਲਾਮ। ਸਾਥੀਓ, ਮੈਂ ਮਸੀਹ ਵਿੱਚ ਤੁਹਾਡਾ ਖਾਦਿਮ ਅਜ਼ਮਤ ਇਮਾਨੁਅਲ ਕਲਾਮੇ ਮੁਕੱਦਸ ਦੇ ਨਾਲ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ ਅਤੇ ਮੈਂ ਉਮੀਦ ਕਰਨਾ ਵਾਂ ਕਿ ਤੁਸੀਂ ਹੁਣ ਖੁਦਾਮ ਦੇ ਕਲਾਮ ਨੂੰ ਸੁਣਨ ਦੇ ਲਈ ਤਿਆਰ ਹੋ। ਸਾਥੀਓ, ਆਓ ਅਸੀਂ ਆਪਣੇ ਈਮਾਨ ਦੀ ਮਜ਼ਬੂਤੀ ਅਤੇ ਈਮਾਨ ਦੀ ਤਰੱਕੀ ਦੇ ਲਈ ਖੁਦਾਮ ਦੇ ਕਲਾਮ ਨੂੰ ਸੁਣੀਏ। ਅੱਜ ਅਸੀਂ ਖੁਦਾਮ ਦੇ ਕਲਾਮ 'ਚੋਂ ਇਸ ਗੱਲ ਨੂੰ ਸਿੱਖਾਂਗੇ ਕਿ ਯਿਸੂ ਮਸੀਹ ਸਬਤ ਦਾ ਖਾਲਿਕ ਹੈ। ਸਾਥੀਓ, ਅਸੀਂ ਬਾਈਬਲ ਮੁਕੱਦਸ ਦੇ ਨਵੇਂ ਐਦਨਾਮੇ ਵਿੱਚ ਮਰਕਜ਼ ਰਸੂਲ ਦੀ ਅੰਜੀਲ ਇਹਦੇ ਦੋ ਬਾਬ ਦੀ 27ਵੀਂ ਅਤੇ 28ਵੀਂ ਆਇਤ ਵਿੱਚ ਇਹ ਗੱਲ ਪੜ੍ਹਨੇ ਹਾਂ ਕਿ ਯਿਸੂ ਮਸੀਹ ਨੇ ਫਰਮਾਇਆ ਕਿ ਸਬਤ ਆਦਮੀ ਦੇ ਲਈ ਬਣਿਆ ਹੈ, ਨਾ ਕਿ ਆਦਮੀ ਸਬਤ ਦੇ ਲਈ। ਸੋ ਇਬਨ ਆਦਮ ਸਬਤ ਦਾ ਵੀ ਮਾਲਿਕ ਹੈ। ਸਾਥੀਓ, ਅਸੀਂ ਬਾਈਬਲ ਮੁਕੱਦਸ ਦੇ ਇਸ ਹਵਾਲੇ ਵਿੱਚ ਯਿਸੂ ਮਸੀਹ ਦੇ ਕਲਾਮ ਨੂੰ ਪਾਉਂਦੇ ਹਾਂ। ਯਿਸੂ ਮਸੀਹ ਫਰਮਾਉਂਦੇ ਨੇ ਕਿ ਸਬਤ ਆਦਮੀ ਦੇ ਲਈ ਬਣਿਆ ਹੈ, ਨਾ ਕਿ ਆਦਮੀ ਸਬਤ ਦੇ ਲਈ। ਸੋ ਇਬਨ ਆਦਮ ਸਬਤ ਦਾ ਮਾਲਿਕ ਹੈ। ਸੋ ਇੱਥੇ ਅਸੀਂ ਵੇਖਦੇ ਕਿ ਯਿਸੂ ਮਸੀਹ ਸਬਤ ਦੇ ਬਾਰੇ ਆਪਣੇ ਲੋਕਾਂ ਨੂੰ ਦੱਸਦਾ ਹੈ ਕਿ ਸਬਤ ਕਿੰਨਾ ਦੇ ਲਈ ਹੈ। ਸੋ ਸਬਤ ਦਾ ਦਿਨ ਬਣੇ ਨੂੰ ਇਨਸਾਨ ਦੇ ਲਈ ਹੈ ਤੇ ਸਬਤ ਦੇ ਦਿਨ ਨੂੰ ਬਣਾਉਣ ਵਾਲਾ ਯਾਨੀ ਕਿ ਸਬਤ ਦਾ ਖਾਲਿਕ ਤੇ ਮਾਲਿਕ ਯਿਸੂ ਮਸੀਹ ਹੈ। ਸਾਥੀਓ, ਜਦੋਂ ਅਸੀਂ ਬਾਈਬਲ ਮੁਕੱਦਸ ਦਾ ਮੁਤਾਲਾ ਕਰਦੇ ਹਾਂ ਤੇ ਸਾਨੂੰ ਪਤਾ ਚੱਲਦਾ ਹੈ ਕਿ ਯਿਸੂ ਮਸੀਹ ਦੀ ਜ਼ਮੀਨੀ ਖਿਦਮਤ ਦੇ ਦੌਰਾਨ ਮਜ਼ਹਬੀ ਰਹਿਨਮਾਵਾਂ ਨੇ ਸਬਤ ਬਾਰੇ ਬਹੁਤ ਸਾਰੇ ਸਵਾਲਾਤ ਯਿਸੂ ਮਸੀਹ ਕੋਲ ਪੁੱਛੇ, ਔਰ ਫਿਰ ਕਈ ਲੋਕਾਂ ਨੇ ਤੇ ਯਿਸੂ ਮਸੀਹ ਤੇ ਇਸ ਗੱਲ ਦਾ ਇਲਜ਼ਾਮ ਲਗਾਇਆ ਕਿ ਯਿਸੂ ਮਸੀਹ ਸਬਤ ਦਿਨ ਨੂੰ ਨਹੀਂ ਮੰਨਦਾ, ਔਰ ਫਿਰ ਆ ਕੇ ਉਹ ਆਪਣੇ ਆਪ ਨੂੰ ਸਬਤ ਦਾ ਮਾਲਿਕ ਕਹਿੰਦਾ ਹੈ। ਸਾਥੀਓ, ਯਿਸੂ ਮਸੀਹ ਜਦੋਂ ਇਸ ਗੱਲ ਨੂੰ ਵੇਖਦੇ ਕਿ ਲੋਕ ਸਬਤ ਦੀ ਬਾਬਤ ਮੇਰੇ ਤੇ ਇਲਜ਼ਾਮ ਲਗਾਉਂਦੇ ਨੇ ਕਿ ਮੈਂ ਸਬਤ ਨੂੰ ਨਹੀਂ ਮੰਨਦਾ, ਉਸ ਵੇਲੇ ਯਿਸੂ ਮਸੀਹ ਉਹਨਾਂ ਨੂੰ ਉਹਨਾਂ ਦੇ ਸਵਾਲਾਂ ਦੇ ਜਵਾਬ ਦਿੰਦੇ। ਸੋ ਯਿਸੂ ਮਸੀਹ ਨੇ ਜਦੋਂ ਆਹ ਗੱਲ ਕਹੀ ਕਿ ਸਬਤ ਆਦਮੀ ਦੇ ਲਈ ਬਣਿਆ ਹੈ, ਨਾ ਕਿ ਆਦਮੀ ਸਬਤ ਦੇ ਲਈ, ਤੇ ਇਬਨ ਆਦਮ ਸਬਤ ਦਾ ਮਾਲਿਕ ਹੈ, ਉਸ ਵੇਲੇ ਯਿਸੂ ਮਸੀਹ ਨੇ ਲੋਕਾਂ ਨੂੰ ਆਹ ਦੱਸਣਾ ਚਾਹਿਆ ਕਿ ਮੈਂ ਇਸ ਦੁਨੀਆਂ ਵਿੱਚ ਇਸ ਲਈ ਆਇਆ ਵਾਂ ਤਾਂ ਕਿ ਤੁਹਾਨੂੰ ਦੱਸਾਂ ਕਿਸ ਤਰ੍ਹਾਂ ਸਬਤ ਦੇ ਦਿਨ ਪਾਕ ਮੰਨਣਾ ਚਾਹੀਦਾ ਹੈ ਅਤੇ ਆ ਦਿਨ ਕਿਸ ਮਕਸਦ ਦੇ ਲਈ ਬਣਾਇਆ ਗਿਆ ਹੈ, ਕਿਉਂਕਿ ਮੈਂ ਸਬਤ ਦਾ ਮਾਲਿਕ ਹਾਂ। ਸੋ ਮੈਂ ਹੀ ਇਹਦੇ ਬਾਰੇ ਸਹੀ ਤਾਲੀਮ ਦੇ ਸਕਦਾ। ਸੋ ਸਾਥੀਓ, ਯਿਸੂ ਮਸੀਹ ਨੇ ਇਸ ਦੁਨੀਆਂ ਵਿੱਚ ਰਹਿੰਦੇ ਹੋਇਆਂ ਨਾ ਸਿਰਫ ਸਬਤ ਦੇ ਬਾਰੇ ਤਾਲੀਮ ਦਿੱਤੀ ਬਲਕਿ ਇਹਨੂੰ ਪਾਕ ਮੰਨਿਆ ਔਰ ਫਿਰ ਆਪਣੇ ਲੋਕਾਂ 'ਤੇ ਵੀ ਇਸ ਗੱਲ ਨੂੰ ਜ਼ਾਹਿਰ ਕੀਤਾ ਕਿ ਉਹੀ ਸਬਤ ਦਾ ਮਾਲਿਕ ਅਤੇ ਖਾਲਿਕ ਹੈ। ਅਤੇ ਅਸੀਂ ਵੇਖਦੇ ਹਾਂ ਕਿ ਯਿਸੂ ਮਸੀਹ ਦੇ ਸ਼ਾਗਿਰਦਾਂ ਨੇ ਜਦੋਂ ਇਸ ਗੱਲ ਨੂੰ ਵੇਖਿਆ ਕਿ ਯਿਸੂ ਮਸੀਹ ਸਬਤ ਦਿਨ ਨੂੰ ਪਾਕ ਮੰਨਦਾ ਹੈ, ਉਹ ਇਸ ਦਿਨ ਹੈਕਲ ਵਿੱਚ ਜਾਂਦਾ ਹੈ, ਲੋਕਾਂ ਨੂੰ ਕਲਾਮ ਸੁਣਾਉਂਦਾ ਹੈ, ਸ਼ਿਫਾ ਦਿੰਦਾ ਹੈ, ਉਸ ਵੇਲੇ ਉਹਨਾਂ ਨੇ ਇਸ ਗੱਲ ਦੀ ਗਵਾਹੀ ਦਿੱਤੀ ਕਿ ਵਾਕਈ ਯਿਸੂ ਮਸੀਹ ਹੀ ਸਬਤ ਦਾ ਖਾਲਿਕ ਏ ਮਾਲਿਕ ਏ। ਸਾਥੀਓ, ਯੋਹੰਨਾ ਰਸੂਲ ਨੇ ਆਪਣੀ ਅੰਜੀਲ ਵਿੱਚ ਇਸ ਗੱਲ ਨੂੰ ਬਿਆਨ ਕੀਤਾ ਹੈ। ਅਗਰ ਅਸੀਂ ਯੋਹੰਨਾ ਦੇ ਅੰਜੀਲ ਦੇ ਪਹਿਲੇ ਬਾਬ ਦੀ ਪਹਿਲੀ ਆਇਤ ਤੋਂ ਲੈ ਕੇ 3 ਤੱਕ ਪੜ੍ਹੀਏ ਤਾਂ ਇੱਥੇ ਸਾਨੂੰ ਆਹ ਗੱਲ ਪੜ੍ਹਨ ਨੂੰ ਮਿਲਦੀ ਹੈ ਕਿ ਇਬਤਦਾ ਵਿੱਚ ਕਲਾਮ ਸੀ ਅਤੇ ਕਲਾਮ ਖੁਦਾ ਦੇ ਨਾਲ ਸੀ, ਸਾਰੇ ਸ਼ੈਵਾਂ ਉਹਦੇ ਵਸੀਲੇ ਤੋਂ ਪੈਦਾ ਹੋਈਆਂ ਨੇ ਅਤੇ ਜੋ ਕੁਝ ਵੀ ਪੈਦਾ ਹੋਇਆ ਹੈ ਉਹਦੇ 'ਚੋਂ ਕੋਈ ਵੀ ਸ਼ੈ ਉਹਦੇ ਬਗੈਰ ਪੈਦਾ ਨਹੀਂ ਹੋਈ। ਸੋ ਯੋਹੰਨਾ ਰਸੂਲ ਇਸ ਗੱਲ ਦੀ ਗਵਾਹੀ ਦਿੰਦਾ ਹੈ ਕਿ ਯਿਸੂ ਮਸੀਹ ਹੀ ਖਾਲਿਕ ਅਤੇ ਮਾਲਿਕ ਹੈ। ਜੋ ਕੁਝ ਵੀ ਪੈਦਾ ਹੋਇਆ ਹੈ, ਜੋ ਕੁਝ ਵੀ ਇਸ ਦੁਨੀਆਂ ਵਿੱਚ ਪਾਇਆ ਜਾਂਦਾ ਹੈ, ਉਹਨੂੰ ਬਣਾਉਣ ਵਾਲਾ ਯਿਸੂ ਮਸੀਹ ਹੀ ਹੈ। ਅਤੇ ਸਾਥੀਓ, ਪਾਲੂਸ ਰਸੂਲ ਨੇ ਵੀ ਯੋਹੰਨਾ ਰਸੂਲ ਵਾਂਗੂ ਇਸ ਗੱਲ ਦੀ ਗਵਾਹੀ ਦਿੱਤੀ ਕਿ ਯਿਸੂ ਮਸੀਹ ਹੀ ਸਾਰੀਆਂ ਸ਼ੈਵਾਂ ਦਾ ਖਾਲਿਕ ਹੈ। ਇਸ ਲਈ ਪਾਲੂਸ ਰਸੂਲ ਆਪਣੇ ਖੱਤ ਵਿੱਚ ਆਹ ਗੱਲ ਲਿਖਦਾ ਹੈ। ਅਗਰ ਅਸੀਂ ਕੁਲਸੀਓ ਦੇ ਖੱਤ ਦੇ ਪਹਿਲੇ ਬਾਬ ਦੀ 16ਵੀਂ ਆਇਤ ਪੜ੍ਹੀਏ ਤਾਂ ਇੱਥੇ ਆਹ ਗੱਲ ਬਿਆਨ ਕੀਤੀ ਗਈ ਹੈ ਕਿ ਉਹਦੇ ਵਿੱਚ ਹੀ ਸਾਰੀਆਂ ਸ਼ੈਵਾਂ ਪੈਦਾ ਕੀਤੀਆਂ ਗਈਆਂ ਨੇ, ਆਸਮਾਨ ਦੀਆਂ ਹੋਣ ਜਾਂ ਜ਼ਮੀਨ ਦੀਆਂ, ਵੇਖੀਆਂ ਹੋਣ ਜਾਂ ਨਾ ਵੇਖੀਆਂ, ਸਾਰੀਆਂ ਸ਼ੈਵਾਂ ਦੇ ਵਾਸਤੇ ਪੈਦਾ ਹੋਈਆਂ ਨੇ। ਸੋ ਸਾਥੀਓ, ਇਹਨਾਂ ਗੱਲਾਂ ਤੋਂ ਸਾਫ਼ ਆ ਜ਼ਾਹਿਰ ਹੁੰਦਾ ਹੈ ਕਿ ਯਿਸੂ ਮਸੀਹ ਦੀ ਬਦੌਲਤ ਹੀ ਕਾਇਨਾਤ ਵਜੂਦ ਵਿੱਚ ਆਈ ਹੈ। ਯਿਸੂ ਮਸੀਹ ਦੀ ਵਜ੍ਹਾ ਤੋਂ ਹੀ ਆ ਜ਼ਮੀਨ ਹੈ, ਨਿਜ਼ਾਮ-ਏ ਸ਼ਮਸੀ ਹੈ, ਅਤੇ ਜੋ ਕੁਝ ਦੁਨੀਆਂ ਵਿੱਚ ਪਾਇਆ ਜਾਂਦਾ ਹੈ ਉਹ ਸਭ ਕੁਝ ਯਿਸੂ ਮਸੀਹ ਦੀ ਤਰਫੋਂ ਹੀ ਹੈ। ਸੋ ਸਾਥੀਓ, ਯਿਸੂ ਮਸੀਹ ਜਿਹੜਾ ਕਿ ਸਾਡਾ ਨਿਜਾਤ ਦੇਹਿੰਦਾ ਹੈ, ਉਹੀ ਖਾਲਿਕ ਖੁਦਾ ਵੀ ਹੈ। ਉਹਨੇ ਹੀ ਤਖਲੀਕ ਦੇ ਇਖਤਿਤਾਮ 'ਤੇ ਸਾਨੂੰ ਸਬਤ ਦਾ ਦਿਨ ਬਖਸ਼ਿਆ ਹੈ। ਅਤੇ ਖੁਦਾ ਦੀ ਖਾਦਮਾ ਮਿਸਿਸ ਐਲਨ ਜੀ ਵਾਈਟ ਆਪਣੀ ਕਿਤਾਬ ਜ਼ਮਾਨੋ ਕੀ ਉਮੰਗ ਦੇ ਸਫ਼ਾ ਨੰਬਰ 288 ਵਿੱਚ ਆ ਗੱਲ ਲਿਖਦੀ ਹੈ ਕਿ ਸਬਤ ਆਦਮੀ ਦੇ ਲਈ ਬਣਿਆ ਹੈ, ਆਹੀ ਖੁਦਾਵੰਦ ਦਾ ਦਿਨ ਹੈ, ਆ ਮਸੀਹ ਦੀ ਮਲਕੀਅਤ ਹੈ, ਉਹੀ ਸਾਰੇ ਸ਼ੈਵਾਂ ਦਾ ਖਾਲਿਕ ਹੈ, ਇਸ ਲਈ ਉਹੀ ਇਹਨਾਂ ਨੂੰ ਬਣਾਉਣ ਵਾਲਾ ਵੀ ਹੈ। ਤਖਲੀਕ ਦੇ ਕੰਮ ਦੀ ਯਾਦਗਾਰੀ ਦੇ ਤੌਰ ਨਾਲ ਸਬਤ ਨੂੰ ਮੁਕਰਰ ਕੀਤਾ ਗਿਆ ਹੈ। ਸੋ ਸਾਥੀਓ, ਆ ਗੱਲ ਸੱਚ ਹੈ ਕਿ ਸਬਤ ਆਦਮੀ ਦੇ ਲਈ ਬਣਾਇਆ ਗਿਆ ਹੈ ਤਾਂ ਕਿ ਆਦਮੀ ਇਹਨੂੰ ਪਾਕ ਮੰਨੇ। ਸਬਤ ਦੇ ਨੂੰ ਅਸਾਂ ਇਸ ਲਈ ਪਾਕ ਮੰਨਣਾ ਹੈ ਕਿਉਂਕਿ ਖੁਦਾਵੰਦ ਦਾ ਆ ਦਿਨ ਹੈ, ਆ ਮਸੀਹ ਦੀ ਮਲਕੀਅਤ ਹੈ। ਜਦੋਂ ਅਸੀਂ ਇਸ ਦਿਨ ਨੂੰ ਪਾਕ ਮੰਨਦੇ ਹਾਂ, ਉਦੋਂ ਅਸੀਂ ਇਸ ਗੱਲ ਦਾ ਇਤਰਾਫ਼ ਕਰਦੇ ਹਾਂ ਕਿ ਖੁਦਾ ਹੀ ਸਾਰੀਆਂ ਸ਼ੈਵਾਂ ਦਾ ਖਾਲਿਕ ਅਤੇ ਮਾਲਿਕ ਹੈ। ਸਾਥੀਓ, ਜਿਸ ਖੁਦਾ ਨੇ ਇਨਸਾਨ ਨੂੰ ਆਰਾਮ ਦੀ ਜ਼ਰੂਰਤ ਦੇ ਤਹਿਤ ਪੈਦਾ ਕੀਤਾ ਹੈ, ਉਹਨੇ ਹੀ ਉਹਨੂੰ ਆਰਾਮ ਦਾ ਵਸੀਲਾ ਵੀ ਮੁਹੱਈਆ ਕੀਤਾ ਹੈ। ਯਾਨੀ ਹਫ਼ਤੇ ਵਿੱਚ ਇੱਕ ਦਿਨ ਜਿਹਦੇ ਵਿੱਚ ਮਿਹਨਤ ਮਜ਼ਦੂਰੀ ਨੂੰ ਇੱਕ ਤਰਫ਼ ਰੱਖ ਕੇ ਖਾਲਿਕ ਦੇ ਨਾਲ ਅਤੇ ਉਹਦੇ ਵਿੱਚ ਆਰਾਮ ਨੂੰ ਹਾਸਲ ਕੀਤਾ ਜਾ ਸਕਦਾ ਹੈ। ਉਹਨੇ ਖੁਦ ਵੀ ਤਖਲੀਕੀ ਕੰਮ ਦੇ ਆਖਰ ਵਿੱਚ 7ਵੇਂ ਦਿਨ ਆਰਾਮ ਕੀਤਾ ਅਤੇ ਥੱਕ ਜਾਣ ਦੀ ਵਜ੍ਹਾ ਤੋਂ ਜਾਂ ਥਕਾਵਟ ਦੀ ਵਜ੍ਹਾ ਤੋਂ ਉਹਨੇ ਆਰਾਮ ਨਾ ਕੀਤਾ, ਬਲਕਿ ਉਹਨੇ ਸਾਨੂੰ ਅਨਮੂਨਾ ਦਿੱਤਾ ਹੈ। ਸਬਤ ਦਾ ਦਿਨ ਮੁਕੱਦਸ ਦਿਨ ਨੇ, ਪਾਕ ਦਿਨ ਨੇ, ਬਰਕਤ ਵਾਲਾ ਦਿਨ ਨੇ। ਸੋ ਸਬਤ ਦਾ ਦਿਨ ਥਕਾਵਟ ਦੀ ਵਜ੍ਹਾ ਤੋਂ ਨਹੀਂ, ਬਲਕਿ ਐਤਰਾਮ, ਮੁਕੱਦਸ ਅਤੇ ਕਾਬਲ ਤਾਜ਼ੀਮ ਦੇ ਲਈ ਆ ਦਿਨ ਨੇ। ਆ ਦਿਨ ਇਸ ਗੱਲ ਦਾ ਐਲਾਨ ਕਰਦਾ ਹੈ ਕਿ ਯਿਸੂ ਮਸੀਹ ਗੁਨਾਹਗਾਰਾਂ ਨੂੰ ਇਸ ਗੱਲ ਦੀ ਦਾਵਾ ਦਿੰਦਾ ਹੈ ਕਿ ਉਹਦੇ ਕੋਲ ਆਓ ਅਤੇ ਆਰਾਮ ਹਾਸਲ ਕਰੋ। ਸਾਥੀਓ, ਅਸੀਂ ਵੇਖਦੇ ਹਾਂ ਕਿ ਯਿਸੂ ਮਸੀਹ ਨੇ ਆ ਗੱਲ ਕਹਿ ਕੇ ਕਿ ਆਦਮੀ ਸਬਤ ਦੇ ਲਈ ਨਹੀਂ ਬਲਕਿ ਸਬਤ ਆਦਮੀ ਦੇ ਲਈ ਬਣਾਇਆ ਗਿਆ ਹੈ, ਆ ਗੱਲ ਕਰਕੇ ਯਿਸੂ ਮਸੀਹ ਨੇ ਇਸ ਗੱਲ ਦੀ ਤਸਦੀਕ ਕੀਤੀ ਹੈ ਕਿ ਸਬਤ ਨੂੰ ਸਾਰੇ ਇਨਸਾਨਾਂ ਦੀ ਬਰਕਤ ਦੇ ਲਈ ਬਣਾਇਆ ਅਤੇ ਮੁਕਰਰ ਕੀਤਾ ਗਿਆ ਹੈ। ਇਸ ਦਿਨ ਇਨਸਾਨ ਖੁਦਾ ਦੀ ਖਿਦਮਤ ਕਰਕੇ, ਖੁਦਾ ਦੀ ਇਬਾਦਤ ਕਰਕੇ ਖੁਦਾ ਦੇ ਹਜ਼ੂਰ ਪਸੰਦੀਦਾ ਠਹਿਰ ਸਕਦਾ ਹੈ। ਔਰ ਫਿਰ ਸਾਥੀਓ, ਯਿਸੂ ਮਸੀਹ ਨੇ ਇਹ ਗੱਲ ਕਹਿ ਕੇ ਕਿ ਇਬਨ ਆਦਮ ਸਬਤ ਦਾ ਮਾਲਿਕ ਹੈ, ਉਹਨੇ ਖੁਦ ਨੂੰ ਇਹਦਾ ਖਾਲਿਕ ਅਤੇ ਹੁਕਮ ਦੇਣ ਵਾਲਾ ਜ਼ਾਹਿਰ ਕੀਤਾ ਹੈ। ਸੋ ਯਿਸੂ ਮਸੀਹ ਨੇ ਸਬਤ ਦਾ ਦਿਨ ਸਾਨੂੰ ਦਿੱਤਾ ਹੈ ਤਾਂ ਕਿ ਅਸੀਂ ਇਹਨੂੰ ਪਾਕ ਮੰਨੀਏ ਅਤੇ ਉਹਨੂੰ ਆਪਣਾ ਖਾਲਿਕ ਅਤੇ ਮਾਲਿਕ ਤਸਲੀਮ ਕਰੀਏ। ਸਾਥੀਓ, ਖੁਦਾ ਦੀ ਖਾਦਮਾ ਮਿਸਿਸ ਐਲਨ ਜੀ ਵਾਈਟ ਆਪਣੀ ਕਿਤਾਬ ਜ਼ਮਾਨੋ ਕੀ ਉਮੰਗ ਦੇ ਸਫ਼ਾ ਨੰਬਰ 207 ਵਿੱਚ ਆ ਗੱਲ ਲਿਖਦੀ ਹੈ ਕਿ ਆਸਮਾਨੀ ਕੰਮ ਕਦੀ ਖਤਮ ਨਹੀਂ ਹੁੰਦਾ ਅਤੇ ਕਿਸੇ ਸ਼ਖਸ ਨੂੰ ਅੱਛੇ ਕੰਮ ਕਰਨ ਤੋਂ ਕਦੀ ਆਰਾਮ ਨਹੀਂ ਕਰਨਾ ਚਾਹੀਦਾ। ਸਬਤ ਉਹ ਦਿਨ ਨਹੀਂ ਜਿਹਦੇ ਵਿੱਚ ਅਸੀਂ ਸਿਰਫ ਫਜ਼ੂਲ ਕੰਮਾਂ ਤੋਂ ਆਰਾਮ ਕਰੀਏ। ਕਾਨੂੰਨ ਸਾਨੂੰ ਦੁਨਿਆਵੀ ਕੰਮ ਕਰਨ ਤੋਂ ਨਹੀਂ ਰੋਕਦਾ, ਮੁਸ਼ਕਤ ਵਾਲੇ ਕੰਮ ਬੰਦ ਕਰ ਦੇਣੇ ਚਾਹੀਦੇ ਨੇ। ਦੁਨਿਆਵੀ ਖੁਸ਼ੀ ਅਤੇ ਨਫ਼ੇ ਦੇ ਲਈ ਇਸ ਦਿਨ ਨੂੰ ਕਿਸੇ ਵੀ ਤਰ੍ਹਾਂ ਇਸਤੇਮਾਲ ਨਹੀਂ ਕਰਨਾ ਚਾਹੀਦਾ। ਜਿਸ ਤਰ੍ਹਾਂ ਖੁਦਾ ਨੇ ਆਪਣੇ ਕੰਮ ਤੋਂ ਆਰਾਮ ਕੀਤਾ ਅਤੇ ਇਹਨੂੰ ਬਰਕਤ ਦਿੱਤੀ, ਉਸੇ ਤਰ੍ਹਾਂ ਇਨਸਾਨ ਨੂੰ ਆਪਣੇ ਰੋਜ਼ਮਰ੍ਹਾ ਕੰਮ ਤੋਂ ਬਾਜ਼ ਰਹਿਣਾ ਚਾਹੀਦਾ ਹੈ ਅਤੇ ਇਸ ਵੇਲੇ ਨੂੰ ਖੁਦਾ ਦੀ ਇਬਾਦਤ ਅਤੇ ਆਰਾਮ ਦੇ ਲਈ ਵਕਫ ਕਰ ਦੇਣਾ ਚਾਹੀਦਾ ਹੈ। ਯਿਸੂ ਮਸੀਹ ਦਾ ਬਿਮਾਰਾਂ ਨੂੰ ਸ਼ਿਫਾ ਦੇਣਾ ਕਾਨੂੰਨ ਦੇ ਮੁਤਾਬਿਕ ਸੀ, ਅਸਬਤ ਨੂੰ ਜਲਾਲ ਦੇਣਾ ਸੀ। ਅਤੇ ਸਾਥੀਓ, ਖੁਦਾ ਦੀ ਖਾਦਮਾ ਮਿਸਿਸ ਐਲਨ ਜੀ ਵਾਈਟ ਆਪਣੀ ਕਿਤਾਬ ਕਦੀਮ ਅਬਾਈ ਬਜ਼ੁਰਗ ਵਾਂਬੀਆ ਦੇ ਸਫ਼ਾ ਨੰਬਰ 345 ਵਿੱਚ ਅਗਾ ਲਿਖਦੀ ਏ ਕਿ ਸਬਤ ਨੂੰ ਨਵੇਂ ਕਾਨੂੰਨ ਦੀ ਹੈਸੀਅਤ ਦੇ ਨਾਲ ਪੇਸ਼ ਕੀਤਾ ਨਹੀਂ ਗਿਆ, ਬਲਕਿ ਇਹਨੂੰ ਇਸ ਤਰ੍ਹਾਂ ਪੇਸ਼ ਕੀਤਾ ਗਿਆ ਹੈ ਜਿਹਦੀ ਬੁਨਿਆਦ ਖਲਕਤ ਦੇ ਸ਼ੁਰੂ ਵਿੱਚ ਪਾਈ ਗਈ ਸੀ। ਖਾਲਿਕ ਨੇ ਸਬਤ ਨੂੰ ਯਾਦਗਾਰ ਦੇ ਤੌਰ ਨਾਲ ਕਾਇਮ ਕੀਤਾ ਹੈ। ਸਬਤ ਖੁਦਾ ਨੂੰ ਆਸਮਾਨ ਤੇ ਜ਼ਮੀਨ ਦਾ ਖਾਲਿਕ ਜ਼ਾਹਿਰ ਕਰਦਾ ਹੈ। ਇਸ ਲਈ ਆ ਹਕੀਕੀ ਖੁਦਾ ਤੇ ਝੂਠੇ ਮਬੂਦਾਂ ਵਿੱਚ ਇਮਤਿਆਜ਼ ਜ਼ਾਹਿਰ ਕਰਦਾ ਹੈ। ਉਹ ਸਾਰੇ ਜਿਹੜੇ ਸੱਤਵੇਂ ਦਿਨ ਨੂੰ ਮੰਨਦੇ ਨੇ, ਇਸ ਅਮਲ ਤੋਂ ਆ ਜ਼ਾਹਿਰ ਕਰਦੇ ਨੇ ਕਿ ਉਹ ਖੁਦਾ ਦੇ ਪ੍ਰਸਤਾਰ ਨੇ। ਸੋ ਸਾਥੀਓ, ਆ ਗੱਲ ਸੱਚ ਹੈ ਕਿ ਸਬਤ ਖੁਦਾ ਨਾਲ ਇਨਸਾਨ ਦੀ ਵਫ਼ਾਦਾਰੀ ਦਾ ਇੱਕ ਨਿਸ਼ਾਨ ਹੈ, ਇੱਕ ਸਬੂਤ ਹੈ, ਅਤੇ ਖੁਦਾਵੰਦ ਚਾਹੁੰਦਾ ਹੈ ਕਿ ਇਨਸਾਨ ਸਬਤ ਦਿਨ ਨੂੰ ਪਾਕ ਮੰਨੇ। ਸਾਥੀਓ, ਅੱਜ ਮੈਂ ਤੁਹਾਡੇ ਕੋਲੋਂ ਆ ਸਵਾਲ ਪੁੱਛਣਾ ਚਾਹਾਂਗਾ ਕਿ ਕੀ ਤੁਸੀਂ ਸਬਤ ਦੇ ਦਿਨ ਪਾਕ ਮੰਨਦੇ ਹੋ? ਕਿ ਕਦੀ ਤੁਸੀਂ ਇਸ ਗੱਲ ਨੂੰ ਜਾਣਨ ਦੀ ਕੋਸ਼ਿਸ਼ ਕੀਤੀ ਹੈ ਕਿ ਸਬਤ ਦਾ ਦਿਨ ਕਿਹੜਾ ਹੈ? ਅਗਰ ਤੁਸੀਂ ਇਸ ਗੱਲ 'ਤੇ ਇਮਾਨ ਲਿਆਉਂਦੇ ਹੋ ਕਿ ਸਬਤ ਦਾ ਦਿਨ ਮੌਜੂਦ ਹੈ, ਸਬਤ ਦਾ ਦਿਨ ਹਫ਼ਤੇ ਦਾ ਦਿਨ ਹੈ, ਸਬਤ ਦੇ ਦਿਨ ਨੂੰ ਪਾਕ ਮੰਨਣਾ ਚਾਹੀਦਾ ਹੈ, ਤਾਂ ਫਿਰ ਕੀ ਤੁਸੀਂ ਆਪਣੀਆਂ ਜ਼ਿੰਦਗੀਆਂ ਤੋਂ ਇਸ ਗੱਲ ਨੂੰ ਜ਼ਾਹਿਰ ਕੀਤਾ ਹੈ ਕਿ ਤੁਸੀਂ ਇਸ ਗੱਲ ਦੀ ਗਵਾਹੀ ਦਿੱਤੀ ਹੈ ਆਪਣੀ ਜ਼ਿੰਦਗੀਆਂ ਤੋਂ ਕਿ ਤੁਸੀਂ ਸਬਤ ਦੇ ਦਿਨ ਨੂੰ ਪਾਕ ਮੰਨਦੇ ਹੋ ਅਤੇ ਖੁਦਾਵੰਦ ਨੂੰ ਆਪਣਾ ਖਾਲਿਕ ਅਤੇ ਮਾਲਿਕ ਤਸਲੀਮ ਕਰਦੇ ਹੋ? ਸਾਥੀਓ, ਅਸਾਂ ਇਸ ਗੱਲ ਨੂੰ ਨਹੀਂ ਵੇਖਣਾ ਕਿ ਆਇਆ ਕਿੰਨੇ ਲੋਕ ਸਬਤ ਦੇ ਦਿਨ ਪਾਕ ਮੰਨਦੇ ਨੇ ਜਾਂ ਕੀ ਦੂਜੇ ਲੋਕ ਸਬਤ ਦੇ ਦਿਨ ਪਾਕ ਮੰਨਦੇ ਨੇ ਜਾਂ ਕਿ ਨਹੀਂ। ਅਸਾਂ ਇਹਨਾਂ ਗੱਲਾਂ ਵਿੱਚ ਨਹੀਂ ਪੈਣਾ, ਬਲਕਿ ਅਸਾਂ ਇਸ ਗੱਲ ਨੂੰ ਵੇਖਣਾ ਹੈ ਕਿ ਬਾਈਬਲ ਮੁਕੱਦਸ ਸਾਨੂੰ ਇਸ ਗੱਲ ਦਾ ਹੁਕਮ ਦਿੰਦੀ ਹੈ। ਇਹ ਸੁਮਸੀ ਦਾ ਫਰਮਾਨ ਹੈ ਕਿ ਸਬਤ ਆਦਮੀ ਦੇ ਲਈ ਬਣਿਆ, ਨਾ ਕਿ ਆਦਮੀ ਸਬਤ ਦੇ ਲਈ। ਇਬਨ ਆਦਮ ਸਬਤ ਦਾ ਮਾਲਿਕ ਹੈ ਕਿ ਮੈਂ ਸਬਤ ਦੇ ਦਿਨ ਨੂੰ ਪਾਕ ਮੰਨਣਾ ਵਾਂ, ਕਿ ਮੈਂ ਸਬਤ ਦੇ ਦਿਨ ਨੂੰ ਪਾਕ ਮੰਨ ਕੇ ਇਸ ਗੱਲ ਦਾ ਇਜ਼ਹਾਰ ਕਰਨਾ ਕਿ ਯਿਸੂ ਮਸੀਹ ਹੀ ਮੇਰਾ ਨਿਜਾਤ ਦੇਹਿੰਦਾ ਅਤੇ ਖਾਲਿਕ ਅਤੇ ਮਾਲਿਕ ਹੈ। ਸੋ ਅਸਾਂ ਆਪਣੀ ਜ਼ਿੰਦਗੀ ਨੂੰ ਵੇਖਣਾ ਹੈ ਅਤੇ ਇਸ ਗੱਲ ਨੂੰ ਪਰਖਣਾ ਹੈ ਕਿ ਅਸੀਂ ਖੁਦਾ ਦੇ ਕਲਾਮ ਅਤੇ ਉਹਦੇ ਹੁਕਮਾਂ 'ਤੇ ਅਮਲ ਕਰਨੇ ਹਾਂ। ਸਾਥੀ, ਖੁਦਾ ਦੀ ਖਾਦਮਾ ਮਿਸਿਸ ਐਲਨ ਜੀ ਵਾਈਟ ਆਪਣੀ ਕਿਤਾਬ ਜ਼ਮਾਨੋ ਕਿਉਂ ਮੰਗੇ ਦੇ ਸਫ਼ਾ ਨੰਬਰ 288 ਅਤੇ 289 ਵਿੱਚ ਆ ਗੱਲ ਲਿਖਦੀ ਹੈ ਕਿ ਇਸ ਲਈ ਇਬਨ ਆਦਮ ਸਬਤ ਦਾ ਮਾਲਿਕ ਵੀ ਹੈ। ਆ ਕਲਾਮ ਹਦਾਇਤ ਅਤੇ ਇਤਮਨਾਨ ਦੇ ਨਾਲ ਮਾਮੂਰ ਹੈ। ਸਬਤ ਉਹਨੂੰ ਖਾਲਿਕ ਅਤੇ ਪਾਕ ਕਰਨ ਵਾਲਾ ਬਣਾ ਕੇ ਪੇਸ਼ ਕਰਦਾ ਹੈ। ਇਸ ਤੋਂ ਜ਼ਾਹਿਰ ਹੁੰਦਾ ਹੈ ਕਿ ਉਹ ਆਸਮਾਨ ਔਰ ਜ਼ਮੀਨ ਦਾ ਖਾਲਿਕ ਹੈ ਅਤੇ ਉਹਦੀ ਵਜ੍ਹਾ ਤੋਂ ਹੀ ਆ ਦੁਨੀਆ 'ਤੇ ਜੋ ਕੁਝ ਦੁਨੀਆ ਵਿੱਚ ਪਾਇਆ ਜਾਂਦਾ ਹੈ ਉਹ ਮੌਜੂਦ ਹੈ। ਇਸ ਗੱਲ ਦੀ ਕਿਤਾਬ ਦੇ 20 ਬਾਬ ਦੀ 12ਵੀਂ ਆਇਤ ਵਿੱਚ ਉਹਨੇ ਫਰਮਾਇਆ ਕਿ ਮੈਂ ਆਪਣੇ ਸਬਤ ਵਾਲੇ ਦਿਨ ਵੀ ਉਹਨਾਂ ਨੂੰ ਦਿੱਤੇ ਨੇ ਤਾਂ ਕਿ ਉਹ ਮੇਰੇ ਅਤੇ ਉਹਨਾਂ ਦੇ ਦਰਮਿਆਨ ਨਿਸ਼ਾਨ ਹੋਣ, ਤਾਂ ਕਿ ਉਹ ਜਾਣਨ ਕਿ ਮੈਂ ਖੁਦਾਵੰਦ ਉਹਨਾਂ ਦਾ ਮੁਕੱਦਸ ਕਰਨ ਵਾਲਾ ਵਾਂ। ਸੋ ਇਸ ਲਿਹਾਜ਼ ਨਾਲ ਸਬਤ ਮਸੀਹ ਦੀ ਉਸ ਕੁਦਰਤ ਦਾ ਨਿਸ਼ਾਨ ਹੈ ਜਿਸ ਤੋਂ ਉਹ ਸਾਨੂੰ ਪਾਕ ਕਰਦਾ ਹੈ। ਆ ਉਹਨਾਂ ਸਾਰਿਆਂ ਨੂੰ ਬਖਸ਼ਿਆ ਗਿਆ ਹੈ ਜਿਨ੍ਹਾਂ ਨੂੰ ਮਸੀਹ ਯਿਸੂ ਨੇ ਪਾਕ ਠਹਿਰਾਇਆ ਹੈ। ਸਬਤ ਉਹਨਾਂ ਨੂੰ ਦਿੱਤਾ ਗਿਆ ਹੈ ਜਿਹੜੇ ਯਿਸੂ ਮਸੀਹ ਦੇ ਵਸੀਲੇ ਨਾਲ ਖੁਦਾ ਦੇ ਲਈ ਬਣਾਏ ਗਏ ਨੇ। ਸੋ ਸਾਥੀਓ, ਆਓ ਅਸੀਂ ਅੱਜ ਇਸ ਗੱਲ ਦਾ ਫੈਸਲਾ ਕਰੀਏ ਕਿ ਅਸਾਂ ਸਬਤ ਦੇ ਦਿਨ ਪਾਕ ਮੰਨਣਾ ਹੈ, ਕਿਉਂਕਿ ਸਬਤ ਦਾ ਦਿਨ ਖੁਦਾ ਦੇ ਨਾਲ ਵਕਤ ਗੁਜ਼ਾਰਨ ਦਾ ਦਿਨ ਹੈ। ਸਬਤ ਦਾ ਦਿਨ ਸਾਨੂੰ ਆ ਮੌਕਾ ਫਰਾਹਮ ਕਰਦਾ ਹੈ ਕਿ ਅਸੀਂ ਖੁਦਾਵੰਦ ਆਪਣੇ ਖੁਦਾ ਦੇ ਨਾਲ ਜ਼ਿਆਦਾ ਤੋਂ ਜ਼ਿਆਦਾ ਵਕਤ ਗੁਜ਼ਾਰ ਸਕੀਏ, ਆਪਣੇ ਇਮਾਨ ਦੇ ਇਜ਼ਹਾਰ ਕਰ ਸਕੀਏ ਕਿ ਉਹੀ ਸਾਡਾ ਖਾਲਿਕ ਅਤੇ ਮਾਲਿਕ ਹੈ ਅਤੇ ਨਿਜਾਤ ਦੇਹਿੰਦਾ ਹੈ। ਸਬਤ ਦਾ ਦਿਨ ਸਾਨੂੰ ਆ ਵੀ ਮੌਕਾ ਫਰਾਹਮ ਕਰਦਾ ਹੈ ਕਿ ਅਸੀਂ ਆਪਣੇ ਖਾਨਦਾਨ ਦੇ ਨਾਲ ਮਿਲ ਕੇ ਖੁਦਾ ਦੀ ਇਬਾਦਤ ਕਰ ਸਕੀਏ, ਖੁਦਾ ਦੇ ਹਜ਼ੂਰ ਆ ਸਕੀਏ, ਉਹਦੇ ਨਾਮ ਨੂੰ ਇੱਜ਼ਤ ਜਲਾਲ ਦੇ ਸਕੀਏ। ਸਬਤ ਦੇ ਦਿਨ ਸਾਨੂੰ ਆ ਵੀ ਮੌਕਾ ਫਰਾਹਮ ਕਰਦਾ ਹੈ ਕਿ ਅਸੀਂ ਲੋਕਾਂ ਦੇ ਲਈ ਗਵਾਹੀ ਠਹਿਰੀਏ, ਲੋਕਾਂ ਨੂੰ ਮਸੀਹ ਦੇ ਕਦਮਾਂ ਵਿੱਚ ਲਿਆ ਸਕੀਏ, ਤਾਂ ਕਿ ਜਿਸ ਤਰ੍ਹਾਂ ਅਸੀਂ ਨਿਜਾਤ ਪਾਈਏ, ਜਿਸ ਤਰ੍ਹਾਂ ਅਸੀਂ ਖੁਦਾਵੰਦ ਕੋਲੋਂ ਬਰਕਤ ਪਾਈਏ, ਉਹ ਵੀ ਬਰਕਤ ਪਾ ਸਕਣ। ਸੋ ਸਬਤ ਦਾ ਦਿਨ ਬਰਕਤ ਪਾਉਣ ਦਾ ਦਿਨ ਨੇ, ਸ਼ਿਫਾ ਪਾਉਣ ਦਾ ਦਿਨ ਨੇ, ਖੁਦਾ ਦੀ ਹਜ਼ੂਰੀ ਵਿੱਚ ਆਉਣ ਦਾ ਦਿਨ ਨੇ। ਬਾਈਬਲ ਮੁਕੱਦਸ ਸਾਨੂੰ ਇਸ ਗੱਲ ਦਾ ਹੁਕਮ ਦਿੰਦੀ ਹੈ ਕਿ ਅਸੀਂ ਸਬਤ ਦਿਨ ਨੂੰ ਪਾਕ ਮੰਨੀਏ, ਕਿ ਅਸੀਂ ਖੁਦਾ ਦੇ ਹੁਕਮ ਨੂੰ ਪੂਰਾ ਕਰਨ ਦੇ ਲਈ ਤਿਆਰ ਹਾਂ। ਇਹਦਾ ਫੈਸਲਾ ਅਸਾਂ ਕਰਨਾ ਹੈ, ਚੁਣਾਓ ਸਾਡਾ ਆਪਣਾ ਹੈ। ਸੋ ਸਾਥੀਓ, ਇਸ ਕਲਾਮ ਦੇ ਨਾਲ ਮੈਂ ਅੱਜ ਤੁਹਾਡੇ ਅੱਗੇ ਆਹ ਅਪੀਲ ਕਰਨਾ ਕਿ ਤੁਸੀਂ ਯਾਦ ਕਰਕੇ ਸਬਤ ਦੇ ਦਿਨ ਨੂੰ ਪਾਕ ਮੰਨੋ, ਕਿਉਂਕਿ ਆਹ ਹੁਕਮ ਸਾਨੂੰ ਖੁਦਾ ਦੀ ਤਰਫੋਂ ਮਿਲਿਆ ਹੈ। ਅਗਰ ਅਸੀਂ ਖੁਦਾ ਨਾਲ ਮੁਹੱਬਤ ਰੱਖਦੇ ਹਾਂ, ਅਗਰ ਅਸੀਂ ਖੁਦਾਮਦ ਕੋਲੋਂ ਬਰਕਤ ਪਾਉਣਾ ਚਾਹੁੰਦੇ ਹਾਂ, ਅਗਰ ਅਸੀਂ ਖੁਦਾਮਦ ਨੂੰ ਹੀ ਆਪਣਾ ਖਾਲਿਕ ਅਤੇ ਮਾਲਿਕ ਅਤੇ ਨਿਜਾਤ ਦਹਿੰਦਾ ਤਸਲੀਮ ਕਰਨੇ ਹਾਂ, ਤਾਂ ਫਿਰ ਅਸੀਂ ਸੱਬਤ ਦੇ ਦਿਨ ਨੂੰ ਪਾਕ ਮੰਨੀਏ, ਤਾਂ ਕਿ ਅਸੀਂ ਉਹਦੇ ਨਾਮ ਨੂੰ ਇੱਜ਼ਤ ਅਤੇ ਜਲਾਲ ਦੇ ਸਕੀਏ। ਸੋ ਸਾਥੀਓ, ਇਸ ਵੇਲੇ ਮੈਂ ਤੁਹਾਡੇ ਨਾਲ ਮਿਲ ਕੇ ਦੁਆ ਕਰਨਾ ਚਾਹੁੰਦਾ। ਆਓ ਅਸੀਂ ਸਾਰੇ ਆਪਣੇ ਆਪ ਨੂੰ ਖੁਦਾ ਦੇ ਹਜ਼ੂਰ ਪੇਸ਼ ਕਰੀਏ ਅਤੇ ਖੁਦਾਮਦ ਨੂੰ ਕਹੀਏ ਕਿ ਉਹ ਸਾਨੂੰ ਫਜ਼ਲ ਬਖਸ਼ੇ ਕਿ ਅਸੀਂ ਉਹਦੇ ਨਾਲ ਵਫ਼ਾਦਾਰ ਰਹੀਏ, ਉਹਦੇ ਹੁਕਮਤ ਪੂਰਾ ਉਤਰੀਏ ਅਤੇ ਸੱਬਤ ਦੇ ਦਿਨ ਪਾਕ ਮੰਨ ਕੇ ਉਹਦੇ ਕੋਲੋਂ ਬਰਕਤ ਅਤੇ ਬਰਕਤ ਪਾ ਸਕੀਏ। ਆਓ ਸਾਥੀਓ, ਅਸੀਂ ਦੁਆ ਕਰੀਏ। ਇਹ ਜ਼ਮੀਨ ਅਤੇ ਆਸਮਾਨ ਦੇ ਖਾਲਿਕ ਅਤੇ ਮਾਲਿਕ ਜ਼ਿੰਦਾ ਖੁਦਾਵੰਦ, ਅਸੀਂ ਤੇਰੇ ਹਜ਼ੂਰਾਨੇ ਹਾਂ, ਤੇਰੇ ਨਾਮ ਨੂੰ ਇੱਜ਼ਤ ਅਤੇ ਜਲਾਲ ਦੇਣੇ ਹਾਂ, ਕਿਉਂਕਿ ਤੂੰ ਹੀ ਤਾਰੀਫ ਅਤੇ ਤਮਜੀਦ ਦੇ ਲਾਇਕ ਹੈ। ਇਹ ਖੁਦਾਵੰਦ, ਅਸੀਂ ਤੇਰਾ ਸ਼ੁਕਰ ਅਦਾ ਕਰਨੇ ਹਾਂ ਕਿ ਤੂੰ ਸੱਬਤ ਦਿਨ ਬਣਾਇਆ ਹੈ, ਤਾਂ ਕਿ ਅਸੀਂ ਇਹਨੂੰ ਪਾਕ ਮੰਨ ਕੇ ਤੇਰੇ ਕੋਲੋਂ ਬਹੁਤ ਸਾਰੇ ਬਰਕਤਾਂ ਨੂੰ ਪਾਉਣ ਵਾਲ ਬਣੀਏ। ਇਹ ਖੁਦਾਵੰਦ, ਸੱਬਤ ਇਸ ਗੱਲ ਦਾ ਨਿਸ਼ਾਨ ਹੈ ਕਿ ਤੂੰ ਹੀ ਸਾਡਾ ਖਾਲਿਕ ਅਤੇ ਮਾਲਿਕ ਅਤੇ ਨਿਜਾਤ ਦਹਿੰਦਾ ਹੈ, ਤੂੰ ਹੀ ਸਾਡੀ ਫਿਕਰ ਕਰਨਾ ਹੈ ਅਤੇ ਤੂੰ ਸਾਨੂੰ ਹਮੇਸ਼ਾ ਖੁਸ਼ ਵੇਖਣਾ ਚਾਹੁੰਦਾ ਹੈ। ਸੋ ਇਹ ਖੁਦਾਵੰਦ, ਸਾਨੂੰ ਤੌਫੀਕ ਦੇ ਕੇ ਅਸੀਂ ਹਮੇਸ਼ਾ ਤੇਰੇ ਨਾਲ ਵਫ਼ਾਦਾਰੀਏ ਅਤੇ ਤੇਰੇ ਹੁਕਮਾਂ 'ਤੇ ਪੂਰਾ ਉਤਰ ਸਕੀਏ, ਕਿਉਂਕਿ ਇਹ ਖੁਦਾਵੰਦ, ਸਾਡੀ ਭਲਾਈ, ਸਾਡੀ ਨਿਜਾਤ ਤੇਰੇ ਵਿੱਚ ਹੀ ਪਾਈ ਜਾਂਦੀ ਹੈ। ਸਾਨੂੰ ਤੂੰ ਸੱਬਤ ਦੇ ਦਿਨ ਪਾਕ ਮੰਨਣ ਦੀ ਤੌਫੀਕ ਦਾ ਫਰਮਾ, ਤਾਂ ਕਿ ਅਸੀਂ ਹਮੇਸ਼ਾ ਤੇਰੇ ਨਾਲ ਜੁੜੇ ਰਹੀਏ ਅਤੇ ਤੇਰੇ ਨਾਮ ਨੂੰ ਹੀ ਇੱਜ਼ਤ ਜਲਾ ਲਈਏ। ਇਹ ਖੁਦਾਵੰਦ, ਅੱਜ ਦੇ ਕਲਾਮ ਦੇ ਵਿਸਲੇ ਤੋਂ ਸਾਨੂੰ ਸਾਰਿਆਂ ਨੂੰ ਤੂੰ ਬੜੀ ਬਰਕਤ ਦੇ, ਕਿਉਂਕਿ ਇਹ ਸਭ ਕੁਝ ਮੰਗ ਲੈਂਦੇ ਹਾਂ ਯਿਸੂ ਮਸੀਹ ਦੇ ਨਾਮ ਵਿੱਚ। ਆਮੀਨ।
ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਿਸ਼ਰ ਕੀਤਾ ਜਾ ਰਿਹਾ ਸੀ। ਉਮੀਦ ਕਰਨੀ ਆ ਕਿ ਅੱਜ ਦਾ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ। ਸਾਥੀਓ, ਅਸੀਂ ਚਾਹੁੰਦੇ ਹਾਂ ਕਿ ਤੁਸੀਂ ਸਾਨੂੰ ਆਪਣੇ ਖੱਤਾਂ ਅਤੇ ਈਮੇਲਸ ਦੇ ਜ਼ਰੀਏ ਪ੍ਰੋਗਰਾਮ ਨੂੰ ਬਿਹਤਰ ਬਣਾਉਣ ਦੇ ਲਈ ਮਫੀਦ ਮਸ਼ਵਰੇ ਦਿਓ ਅਤੇ ਆਪਣੇ ਹੋਰ ਸਾਥੀਆਂ ਨੂੰ ਵੀ ਪ੍ਰੋਗਰਾਮ ਦੇ ਬਾਰੇ ਦੱਸੋ। ਖੱਤ ਲਿਖਣ ਦੇ ਲਈ ਤੁਸੀਂ ਸਾਡਾ ਪਤਾ ਨੋਟ ਕਰ ਲਵੋ। ਇੰਚਾਰਜ ਪ੍ਰੋਗਰਾਮ ਉਮੀਦ ਦੀ ਕਿਰਨ, ਪੋਸਟ ਬਾਕਸ ਨੰਬਰ 32, ਲਾਹੌਰ, ਪਾਕਿਸਤਾਨ। ਪਤਾ ਇੱਕ ਵਾਰੀ ਫਿਰ ਸੁਣ ਲਓ। ਇੰਚਾਰਜ ਪ੍ਰੋਗਰਾਮ ਉਮੀਦ ਦੀ ਕਿਰਨ, ਪੋਸਟ ਬਾਕਸ ਨੰਬਰ 32, ਲਾਹੌਰ, ਪਾਕਿਸਤਾਨ। ਸਾਥੀਓ, ਤੁਸੀਂ ਸਾਡਾ ਪ੍ਰੋਗਰਾਮ ਇੰਟਰਨੈਟ 'ਤੇ ਵੀ ਸੁਣ ਸਕਦੇ ਹੋ। ਸਾਡੀ ਵੈਬਸਾਈਟ ਹੈ www.awr.org। ਸਾਥੀਓ, ਕੱਲ ਇਸੇ ਵੇਲੇ ਅਤੇ ਇਸੇ ਫ੍ਰੀਕੁਐਂਸੀ 'ਤੇ ਫਿਰ ਤੁਹਾਡੇ ਨਾਲ ਮੁਲਾਕਾਤ ਹੋਏਗੀ। ਹੁਣ ਆਪਣੀ ਮੇਜ਼ਬਾਨ ਫਰਾ ਸਲੀਮ ਨੂੰ ਇਜਾਜ਼ਤ ਦਿਓ। ਖੁਦਾ ਹਾਫਿਜ਼।